You're with SBS Radio.
ਦੋਸਤੋ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਬਹੁਤ ਸਾਰੇ ਲੋਕ ਇਸ ਵੇਲੇ ਭਾਰਤ ਪਰਤ ਰਹੇ ਨੇ। ਇਸ ਤੋਂ ਇਲਾਵਾ ਕੁਝ ਚਾਰਟਰ ਫਲਾਈਟਸ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ। ਇਸ ਦੌਰਾਨ ਸਾਨੂੰ ਬੜੇ ਰਲਵੇਂ ਮਿਲਵੇਂ ਪ੍ਰਤੀਕਰਮ ਮਿਲ ਰਹੇ ਨੇ ਦਿੱਲੀ ਹਵਾਈ ਅੱਡੇ ਤੋਂ। ਅਸੀਂ ਘੱਟੋ ਘੱਟ 5 ਵੱਖੋ ਵੱਖਰੇ ਪਰਿਵਾਰਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਆਪੋ ਆਪਣੇ ਤਜ਼ਰਬੇ ਸਾਡੇ ਨਾਲ ਸਾਂਝੇ ਕੀਤੇ ਨੇ। ਇੱਕ ਪਰਿਵਾਰ ਨੇ ਸਾਨੂੰ ਦੱਸਿਆ ਕਿ ਤੰਗ ਤਾਂ ਬਹੁਤ ਹੋਏ ਨੇ, 7-8 ਘੰਟੇ ਹਵਾਈ ਅੱਡੇ 'ਤੇ ਇੰਤਜ਼ਾਰ ਕਰਨਾ ਪਿਆ ਬਾਹਰ ਜਾਣ ਲਈ। ਪ੍ਰਬੰਧ ਵੀ ਬੜੇ ਮਾੜੇ ਸੀ, ਪਰ ਕੋਵਿਡ-19 ਦੇ ਚੱਲਦਿਆਂ ਮਾੜੇ ਹਾਲਾਤਾਂ ਦੇ ਮੱਦੇਨਜ਼ਰ ਉਹਨਾਂ ਇਹੀ ਸ਼ੁਕਰ ਕੀਤਾ ਕਿ ਉਹ ਘੱਟੋ ਘੱਟ ਪੰਜਾਬ ਵਾਪਸ ਪਰਤ ਆਏ ਨੇ। ਇੱਕ ਪਰਿਵਾਰ ਜੋ ਕੈਨੇਡਾ ਤੋਂ ਵਾਪਸ ਮੁੜਿਆ, ਉਹਨਾਂ ਸਾਡੇ ਨਾਲ ਇੰਟਰਵਿਊ ਕਰਨ ਤੋਂ ਤਾਂ ਇਨਕਾਰ ਕੀਤਾ, ਪਰ ਉਹਨਾਂ ਦੱਸਿਆ ਕਿ ਉਹਨਾਂ ਨੂੰ ਕੋਈ ਖਾਸ ਦਿੱਕਤ ਨਹੀਂ ਹੋਈ। ਉਹ ਤਕਰੀਬਨ 2-2.5 ਘੰਟਿਆਂ 'ਚ ਹੀ ਹਵਾਈ ਅੱਡੇ ਤੋਂ ਬਾਹਰ ਆ ਗਏ ਸੀ। ਅਤੇ ਉਹਨਾਂ ਇਹ ਵੀ ਆਖਿਆ ਕਿ ਉੱਥੇ ਹੁੰਦੀ ਖੱਜਲ ਖੁਆਰੀ ਇਸ ਗੱਲ 'ਤੇ ਨਿਰਭਰ ਕਰਦੀ ਆ ਕਿ ਉਸ ਸਮੇਂ ਕਿੰਨੀਆਂ ਹਵਾਈ ਉਡਾਣਾਂ ਉੱਤਰ ਰਹੀਆਂ। ਜੇ 1-2 ਹੋਣ ਤਾਂ ਜਾਣ ਸੌਖੀ ਆ, ਪਰ ਜੇ 5-7 ਇਕੱਠੀਆਂ ਹੋ ਜਾਣ ਤਾਂ ਸਾਰੇ ਇੱਕੋ ਜਗ੍ਹਾ ਇਕੱਠੇ ਕਰ ਦਿੱਤੇ ਜਾਂਦੇ ਆ। 1500-1600 ਬੰਦਾ ਇੱਕੋ ਹਾਲ ਵਿੱਚ ਹੋਵੇ ਤਾਂ ਸੋਸ਼ਲ ਡਿਸਟੈਂਸਿੰਗ ਦਾ ਉੱਥੇ ਕੀ ਬਣੂ, ਇਹਦੇ ਬਾਰੇ ਤੁਸੀਂ ਭਲੀ ਭਾਂਤ ਆਪ ਹੀ ਸਮਝ ਸਕਦੇ ਹੋ। ਪਰ ਬਹੁਤ ਸਾਰੇ ਲੋਕ ਇਹ ਵੀ ਆਖਦੇ ਆ ਕਿ ਔਖਾ ਸਮਾਂ ਵਾ, ਮੁੱਲ ਤਾਰਨਾ ਪਊ। ਪਰ ਕੀ ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਮਾਪਿਆਂ ਨੂੰ ਇਸ ਸਮੇਂ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਇਸ ਰਿਸਕ ਵਿੱਚ ਪਾਉਣਾ ਚਾਹੁੰਦੇ ਹੋ ਜਾਂ ਨਹੀਂ, ਇਹ ਤੁਹਾਡੇ 'ਤੇ ਨਿਰਭਰ ਕਰਦਾ ਕਿ ਤੁਹਾਡੀ ਬਹੁਤ ਵੱਡੀ ਕੋਈ ਮਜਬੂਰੀ ਹੈ ਭਾਰਤ ਮੁੜਨਾ, ਚਾਹੇ ਗੱਲ ਆਰਥਿਕ ਪੱਖ ਤੋਂ ਹੋਵੇ ਜਾਂ ਕੋਈ ਵੀਜ਼ਾ ਨਾਲ ਸੰਬੰਧਿਤ ਮੁਸ਼ਕਲ ਦੀ ਹੋਵੇ, ਮਰਜ਼ੀ ਤੁਹਾਡੀ ਹੈ। ਪਰ ਇਸ ਸਿਲਸਿਲੇ 'ਚ ਅਸੀਂ ਕੁਝ ਸਲਾਹਾਂ ਜ਼ਰੂਰ ਤੁਹਾਨੂੰ ਦੇਣੀਆਂ ਚਾਹਾਂਗੇ ਤਾਂ ਕਿ ਤੁਹਾਡਾ ਇਹ ਸਫ਼ਰ ਕੁਛ ਸੌਖਾ ਹੋ ਸਕੇ ਜਾਂ ਤੁਸੀਂ ਮਨੋ ਮਨ ਆਪਣੇ ਆਪ ਨੂੰ ਤਿਆਰ ਕਰ ਸਕੋ ਕਿ ਕੀ ਮੁਸ਼ਕਲਾਂ ਆ ਸਕਦੀਆਂ ਨੇ। ਇਸ ਤਰ੍ਹਾਂ ਅਸੀਂ ਤੁਹਾਨੂੰ ਮਨਦੀਪ ਸਿੰਘ ਹੁੰਦਲ ਹੁਣਾਂ ਦੇ ਵਿਚਾਰ ਸੁਣਾ ਰਹੇ ਹਾਂ। ਉਹ ਵੀਜ਼ਾ ਖੇਤਰ ਨਾਲ ਜੁੜੇ ਇੱਕ ਅਦਾਰੇ ਨੂੰ ਚਲਾ ਰਹੇ ਨੇ ਜਿਹਦਾ ਜ਼ਿਆਦਾਤਰ ਕੰਮਕਾਰ ਪਰਥ ਅਤੇ ਪੰਜਾਬ ਨਾਲ ਜੁੜਿਆ ਹੋਇਆ। ਮਨਦੀਪ ਪਿਛਲੇ ਦਿਨੀ ਪਰਥ ਤੋਂ ਦਿੱਲੀ ਗਏ ਸੀ ਇੱਕ ਚਾਰਟਰ ਹਵਾਈ ਉਡਾਣ ਰਾਹੀਂ, ਪਰ ਉਹ ਆਖਦੇ ਨੇ ਕਿ ਉਹਨਾਂ ਦਾ ਇਹ ਤਜ਼ਰਬਾ ਨਿਹਾਇਤ ਹੀ ਮਾੜਾ ਰਿਹਾ।
ਦਿੱਲੀ ਉੱਤਰ ਕੇ ਆਪਣੇ ਨਾ ਕੀ ਹੋਣਾ ਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਹਾਂ। ਜਿਹੜੇ ਲੋਕਾਂ ਨੇ ਆਪਣੀਆਂ ਫਲਾਈਟਸ ਬੁੱਕ ਕੀਤੀਆਂ ਹੋਈਆਂ ਵਾ, ਹੁਣ ਕਿਉਂਕਿ ਆਪਾਂ ਜਿਹੜੀ ਫਲਾਈਟ ਸੀ ਉਹ ਚਾਰਟਰ ਫਲਾਈਟ ਦੇ ਉੱਤੇ ਆਏ ਹਾਂ, ਅਤੇ ਹੋਰ ਵੀ ਬੜੀਆਂ ਵੇਖੋ ਵੇਖੀ ਲੋਕਾਂ ਨੇ ਚਾਰਟਰ ਫਲਾਈਟਸ ਜਿਹੜੀਆਂ ਅਰੇਂਜ ਕਰਨੀਆਂ ਸ਼ੁਰੂ ਕਰਤੀਆਂ ਨੇ। ਅਸੀਂ ਪਰਥ ਦੀ ਇੱਕ ਸੁਸਾਇਟੀ ਆ, ਕੋਈ ਉੱਥੋਂ ਚਾਰਟਰ ਫਲਾਈਟ ਅਰੇਂਜ ਹੋਈ ਸੀ ਜਿਹੜੀ ਉਹ 'ਚ ਟਿਕਟ ਲੈ ਕੇ ਆਏ ਹਾਂ। ਗਾਂਹ ਹੋਰ ਵੀ ਬੜੀਆਂ ਕੰਪਨੀਆਂ ਨੇ ਜਾਂ ਐਸੋਸੀਏਸ਼ਨਸ ਨੇ ਇਹੋ ਜਿਹੀਆਂ ਜਿਹੜੀਆਂ ਚਾਰਟਰ ਫਲਾਈਟਸ ਅਰੇਂਜ ਕਰਨ ਦੀਆਂ ਨੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਲੋਕਾਂ ਨੂੰ ਇੰਡੀਆ ਲਿਆਉਣ ਵਾਸਤੇ। ਜ਼ਿਆਦਾ ਜਿਹੜੇ ਲੋਕ ਸੀਗੇ ਜਹਾਜ਼ ਦੇ ਵਿੱਚ ਉਹ ਸੀਗੇ ਬਜ਼ੁਰਗ ਜਿਹੜੇ ਟੂਰਿਸਟ ਵੀਜ਼ਿਆਂ ਦੇ ਉੱਤੇ ਉੱਥੇ ਗਏ ਨੇ। ਬਾਕੀ ਜਿਹੜੇ ਪੱਕੇ ਨੇ ਉਹਨਾਂ ਨੂੰ ਤਾਂ ਵੈਸੇ ਇਜਾਜ਼ਤ ਵੀ ਨਹੀਂ ਹੈਗੀ ਜਾਂ ਪਰਮਿਸ਼ਨ ਵੀ ਨਹੀਂ ਹੈਗੀ ਆਸਟ੍ਰੇਲੀਅਨ ਗੌਰਮੈਂਟ ਵੱਲੋਂ ਉਰੇ ਆਉਣ ਦੀ, ਉਹ ਅਸੀਂ ਪਰਮਿਸ਼ਨ ਲਈ ਉਹਨਾਂ ਕੋਲ, ਕਿਉਂਕਿ ਆਲਰੇਡੀ ਆਪਾਂ ਇੰਡੀਆ ਵਾਹਵਾ ਟਾਈਮ ਸਪੈਂਡ ਕਰਦੇ ਹਾਂ, ਇਸ ਕਰਕੇ ਉਹਨਾਂ ਨੇ ਸਾਨੂੰ ਫਲਾਈਟ ਨੂੰ ਬੋਰਡ ਕਰਨ ਦਿੱਤਾ। ਵੈਸੇ ਪਰਮਿਸ਼ਨ ਨਹੀਂ ਹੈਗੀ, ਜੇ ਆਉਣਾ ਚਾਹੁੰਦੇ ਹਾਂ ਤਾਂ ਤੁਸੀਂ ਐਗਜ਼ੈਮਸ਼ਨ ਤੁਹਾਨੂੰ ਅਪਲਾਈ ਕਰਨੀ ਪੈਣੀ ਆ, ਪਰਮਿਸ਼ਨ ਅਪਲਾਈ ਕਰਨੀ ਪੈਣੀ ਆ। ਜ਼ਿਆਦਾ ਜਿਹੜੀ ਭੀੜ ਸੀਗੀ ਜਹਾਜ਼ ਦੇ ਵਿੱਚ ਉਹ ਸੀਗੀ ਬਜ਼ੁਰਗ ਬੰਦਿਆਂ ਦੀ, ਜਿਹੜੇ ਲੋਕਾਂ ਦੇ ਮਾਂ ਪਿਓ ਬਾਹਰ ਗਏ ਨੇ ਅਤੇ ਵੀਜ਼ੇ ਉਹਨਾਂ ਦੇ ਖਤਮ ਹੋਣ ਵਾਲੇ ਨੇ, ਉਹ ਲੋਕ ਜ਼ਿਆਦਾ ਸੀਗੇ ਜਹਾਜ਼ ਦੇ ਵਿੱਚ। ਅੱਧੇ ਕੁ ਚਲੋ ਵੈਸੇ ਕਾਲੇ ਪੈ ਜਾਂਦੇ ਉੱਥੇ ਰਹਿ ਗਏ ਆ ਪਿੰਡਾਂ 'ਚ, ਜਿਸ ਤਰ੍ਹਾਂ ਵੀ ਵਾਹਵਾ ਦਿਲ ਦੁਲ ਜਿਹਾ ਬਜ਼ੁਰਗਾਂ ਦਾ ਲੱਗਾ ਰਹਿੰਦਾ ਆ, ਅਤੇ ਉਹਦੇ ਕਰਕੇ ਕਈਆਂ ਨੂੰ ਵੈਸੇ ਕਾਲੀ ਪੈ ਜਾਂਦੀ ਕਿ ਆਪਣੇ ਪਿੰਡ ਚੱਲੀਏ, ਪਰ ਅਜੇ ਟਾਈਮ ਨਹੀਂ ਜੇ ਹੈਗਾ ਪਿੰਡ ਪੁੰਡ ਆਉਣ ਦਾ। ਜੇ ਵੀਜ਼ਾ ਮੁੱਕ ਰਿਹਾ ਵਾ ਅਤੇ ਆਸਟ੍ਰੇਲੀਆ ਦੇ ਵਿੱਚ ਵਧਾ ਦਿੰਦੇ ਆ ਵੀਜ਼ਾ ਆਪਣਾ ਜਿਹੜਾ ਟੂਰਿਸਟ ਵੀਜ਼ਾ ਆ, ਮੇਰੇ ਮੰਮੀ ਡੈਡੀ ਵੀ ਉੱਥੇ ਨੇ, ਉਹਨਾਂ ਦਾ ਵੀ ਵੀਜ਼ਾ ਵਧਾ ਰਹੇ ਹਾਂ। ਫਲਾਈਟ ਆਪਣੀ ਉੱਤਰਨੀ ਸੀ ਜੀ 11:30 ਰਾਤੀ, ਪਰ ਫਲਾਈਟ ਉੱਤਰੀ ਜਾ ਕੇ ਕੀ ਉਹਨੂੰ ਕਹਿੰਦੇ ਆ 1:30 ਨਾਲ, 1:30 ਫਿਰ ਆਪਾਂ ਜਿੰਨੀ ਫਲਾਈਟ ਆਪਣੀ ਆਏ ਸੀਗੀ ਉਹ ਤੋਂ ਪਹਿਲਾਂ ਵੀ ਜਿਹੜੀਆਂ ਫਲਾਈਟਾਂ ਜਿਹੜੀਆਂ 10:00 ਕੋਈ ਉੱਤਰੀ ਸੀ, ਕੋਈ 2 ਘੰਟੇ ਪਹਿਲਾਂ ਉੱਤਰੀ, ਉਹ ਸਾਰੇ ਉਹਨਾਂ ਨੇ ਉੱਥੇ ਲੋਕ ਬਿਠਾਏ ਦੇ ਸੀ ਸਾਡੇ ਜਾਂਦਿਆਂ ਨੂੰ, ਅਤੇ ਆਪਾਂ ਨੂੰ ਵੀ ਉਹਨਾਂ ਨੇ ਬਹਾ ਲਿਆ ਸਾਰਿਆਂ ਨੂੰ। ਜਿੰਨੀ ਵੀ ਮਤਲਬ ਸਾਡੇ ਜਹਾਜ਼ 'ਚ ਘੱਟੋ ਘੱਟ 290 ਬੰਦੇ 300 ਬੰਦੇ ਸੀਗੇ, ਉਹ ਸਾਰੇ ਉਹਨਾਂ ਨੇ ਇੱਕ ਥਾਂ 'ਤੇ ਬਿਠਾ ਲਏ। ਖੈਰ ਉਹਨਾਂ ਨੇ ਫੋਰਮ ਦੇ ਦਿੱਤਾ ਆਪਾਂ ਨੂੰ ਭਰਨ ਵਾਸਤੇ। ਕਈ ਜਿਹੜੇ ਬਜ਼ੁਰਗ ਸੀ ਉਹਨਾਂ ਕੋਲ 3 ਮਹੀਨੇ ਦੇ, 6 ਮਹੀਨੇ ਦੇ, 2 ਸਾਲ, 3 ਸਾਲ, ਜਿਹੜੇ ਮੈਂ ਆਪਣੀ ਅੱਖੀ ਵੇਖੇ, ਐਡੇ ਐਡੇ ਨਿਆਣੇ ਸੀਗੇ ਉਹਨਾਂ ਦੇ ਕੋਲ, ਉਹਨਾਂ ਦੀ ਦੇ ਹਾਲ ਵੇਖਣ ਵਾਲੇ ਸੀਗੇ ਵੀ ਉਹਨਾਂ ਦਾ ਵਿਚਾਰਿਆਂ ਦਾ ਬਣਨ ਕੀ ਡਿਆ ਸੀਗਾ ਉੱਥੇ। ਨਿਆਣੇ ਤਾਂ ਦੇਖੋ ਵੀ ਅਸੀਂ ਮਾਂ ਪਿਓ ਵਾਂ ਸਾਡੇ ਕੋਲ ਨਹੀਂ ਆਪਣੇ ਸਾਂਭੇ ਜਾਂਦੇ, ਅਤੇ ਦਾਦੇ ਦਾਦੀ ਅਤੇ ਨਾਨੇ ਨਾਨੀ ਦੀ ਉਮਰ 'ਚ ਆ ਕੇ ਕਿੰਨੀ ਕੁ ਐਨਰਜੀ ਹੁੰਦੀ ਬੰਦੇ ਕਿਹੜੇ ਨਿਆਣੇ ਸਾਂਭ ਲਏ ਏਅਰਪੋਰਟ ਦੇ ਉੱਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ। ਸੋ ਕੀ ਹੋਇਆ ਕਿ ਉੱਥੇ ਜਦੋਂ ਆਪਾਂ ਬਹਿ ਗਏ ਜਾ ਕੇ, ਫਿਰ ਇਹਨਾਂ ਨੇ ਫੋਰਮ ਜਿਹਾ ਭਰਾਉਣਾ ਸ਼ੁਰੂ ਕਰਤਾ ਆਪਾਂ ਕੋਲ। ਫੋਰਮ ਫੜਾ ਕੇ ਫਿਰ ਇਹਨਾਂ ਨੇ ਪਹਿਲਾਂ ਤਾਂ ਸਾਨੂੰ ਗਾਂਹ ਹੀ ਨਹੀਂ ਜਾਣ ਦਿੱਤਾ ਇਮੀਗ੍ਰੇਸ਼ਨ ਤੱਕ। ਸਾਡੇ ਇਹਨਾਂ ਨੇ 3 ਘੰਟੇ ਪਹਿਲਾਂ ਜਦੋਂ ਜਹਾਜ਼ ਤੋਂ ਅਸੀਂ ਉਤਰੇ ਹਾਂ ਅਤੇ ਉੱਥੇ ਬਿਠਾ ਰੱਖਿਆ। ਉਸ ਤੋਂ ਬਾਅਦ ਜੀ ਪੰਜਾਬ ਵਾਲੇ ਇੱਧਰ ਹੋ ਜਾਓ, ਜੰਮੂ ਵਾਲੇ ਇੱਧਰ ਹੋ ਜਾਓ, ਯੂਪੀ ਵਾਲੇ ਇੱਧਰ ਹੋ ਜਾਓ, ਗਰੁੱਪ ਜੇ ਬਣਾ ਤੇ ਅਲੱਗ ਅਲੱਗ ਕਰਕੇ ਇਹਨਾਂ ਨੇ ਪਾਸਪੋਰਟ ਦੇ ਪਿੱਛੇ ਗਰੁੱਪ ਨੰਬਰ ਜਿਹਾ ਲਾਤਾ। ਉਦੋਂ ਬਾਅਦ ਇਹਨਾਂ ਨੇ ਇਮੀਗ੍ਰੇਸ਼ਨ ਕਰਾਈ ਸਾਡੀ। ਇਮੀਗ੍ਰੇਸ਼ਨ ਹੋਣ ਤੋਂ ਬਾਅਦ ਫਿਰ ਆਪਾਂ ਨੂੰ ਜਿੱਥੇ ਦਿੱਲੀ ਏਅਰਪੋਰਟ ਦੇ ਜੇ ਤੁਸੀਂ ਅੱਗੇ ਉਤਰੇ ਹਾਂ ਅਤੇ ਡਿਊਟੀ ਫਰੀ ਆਉਂਦੀ ਆ, ਡਿਊਟੀ ਫਰੀ ਤੋਂ ਅੱਗੇ ਆਉਂਦਾ ਜਿੱਥੇ ਸਮਾਨ ਬੈਲਟਾਂ ਰਹੀਆਂ ਦੇ ਉੱਤੇ ਆਪਾਂ ਚੱਕਦੇ ਹਾਂ ਜਾ ਕੇ, ਉਹ ਵਾਹਵਾ ਵੱਡਾ ਜਿਹਾ ਹਾਲ ਆ। 3 ਕੁ ਘੰਟੇ ਆਪਾਂ ਨੂੰ ਸਮਾਨ ਲੈਣ ਵਾਲੇ ਜਿੱਥੇ ਸਮਾਨ ਮਿਲਦਾ ਆ ਉੱਥੋਂ ਤੱਕ ਪਹੁੰਚਦੇ ਆਪਾਂ ਨੂੰ ਲੱਗ ਗਏ। ਫਿਰ ਉੱਥੋਂ ਹੋਈ ਕਹਾਣੀ ਸ਼ੁਰੂ। 3 ਕੁ ਘੰਟਿਆਂ ਬਾਅਦ ਆਪਾਂ ਨੂੰ ਲੱਗਾ ਕਿ ਹੁਣ ਚਲੋ ਆਪਾਂ ਤੁਰਾਂਗੇ, ਵੀ ਇੱਥੋਂ ਗਾਂਹ ਹੁਣ ਕੱਢ ਦੇਣਗੇ ਸਾਨੂੰ ਘੰਟੇ ਕੁ ਨੂੰ। ਪਰ ਉੱਥੇ ਜਦੋਂ ਆਪਾਂ ਵੇਖਿਆ ਕਿ ਜਿਹੜੀ 1:30 ਵਜੇ ਸਾਡੀ ਫਲਾਈਟ ਉਤਰੀ, ਜਿਹੜੀ ਪਿਛਲੇ ਦਿਨ 7:30 ਵਜੇ ਫਲਾਈਟ ਉਤਰੀ ਸੀ ਰਾਤੀ, ਉਹ ਵੀ ਅਜੇ ਉੱਥੇ ਬੈਠੇ ਸੀ ਸਵੇਰ ਦੇ, ਮਤਲਬ ਵੀ 4:30-5 ਵਜੇ। ਸੋ ਲਗਭਗ ਉਹਨਾਂ ਨੂੰ 7:30 ਤੋਂ 5:30 10 ਕੁ ਘੰਟੇ ਹੋ ਗਏ ਸੀਗੇ। ਜਿੰਨੀਆਂ ਵੀ ਫਲਾਈਟਾਂ ਆਈਆਂ ਇਹ ਉਸ ਇੱਕ ਹਾਲ ਦੇ ਵਿੱਚ ਇਕੱਠੀਆਂ ਕਰ ਰਹੇ ਸੀਗੇ ਕਿ ਸਾਡੀ ਫਲਾਈਟ ਆਈ ਆ ਪਰਥ ਤੋਂ, ਪਰਥ ਦੇ ਵਿੱਚ ਕੋਈ ਕੇਸ ਨਹੀਂ ਹੈਗਾ, ਬਹੁਤ ਮਤਲਬ ਵੀ ਘੱਟ ਨੇ ਉੱਥੇ ਕਰੋਨਾ ਦੇ ਕੇਸਿਸ ਜਿਹੜੇ ਨੇ ਕੋਵਿਡ ਦੇ। 300 ਬੰਦਾ ਵਧੀਆ ਮਤਲਬ ਤੰਦਰੁਸਤ ਜਿਹੜਾ ਉੱਥੋਂ ਚੜ੍ਹਿਆ ਵਾ, ਜਿਹਨਾਂ ਨੂੰ ਕੋਈ ਮਤਲਬ ਵੀ ਬਿਮਾਰੀ ਨਹੀਂ ਹੈਗੀ, ਜਾਂ ਜਿੱਥੇ ਪਰਥ ਦੇ ਵਿੱਚ ਕੋਈ ਇਹੋ ਜਿਹਾ ਸਹਾਤਾ ਵੀ ਨਹੀਂ ਹੈਗਾ, 4 ਮਹੀਨੇ ਰਹੇ ਆਪਾਂ ਇਹਦੀ ਮਾਸਕ ਨਹੀਂ ਪਾ ਕੇ ਵੇਖਿਆ ਉੱਥੇ, ਕੀ ਕੀਤਾ ਕਿ ਜੇ ਤੁਹਾਨੂੰ ਪਤਾ ਆ ਕਿ ਇਹ ਉਹੋ ਜਿਹੀ ਕੰਟਰੀ 'ਚੋਂ ਆਏ ਆ ਜਿੱਥੇ ਕੋਵਿਡ ਨਹੀਂ ਹੈਗਾ, ਮੈਲਬਰਨ 'ਚ ਚਲੋ ਹੈਗਾ ਆ ਪਰ ਪਰਥ ਵਿੱਚ ਬਿਲਕੁਲ ਨਹੀਂ ਕੁਝ ਵੀ ਇਹੋ ਜਿਹਾ ਸੀਨ ਹੈਗਾ, ਬਹੁਤ ਛੋਟੇ ਲੈਵਲ 'ਤੇ ਆ, ਕਿ ਤੁਹਾਨੂੰ ਚਾਹੀਦਾ ਆ ਕਿ ਤੁਸੀਂ ਪਰਥ ਵਾਲਿਆਂ ਨੂੰ ਜਿਹੜੇ ਸੇਫ ਕੰਟਰੀ 'ਚੋਂ ਆਏ ਆ ਉਹਨਾਂ ਨੂੰ ਜਲਦੀ ਜਲਦੀ ਬਾਹਰ ਕੱਢੋ, ਅਗਲੇ ਸੁੱਖੀ ਸੰਦੀ ਆਪਣੇ ਘਰ ਜਾਣ। ਪਰ ਇਹਨਾਂ ਜਵਾਨਾਂ ਨੇ ਕੀ ਕੀਤਾ ਕਿ ਜਿਹੜੇ UK ਤੋਂ ਆਏ ਸੀਗੇ, ਜਿਹੜੇ ਓਮਾਨ ਤੋਂ ਆਏ ਸੀਗੇ, ਜਿਹੜੇ ਡਬਈ ਤੋਂ ਆਏ ਸੀਗੇ, ਜਿਹੜੇ ਪਰਥ ਤੋਂ ਆਏ ਸੀਗੇ, ਜਿਹੜੇ ਕਿਤੋਂ ਵੀ ਇਹ ਦੁਨੀਆ ਤੋਂ ਆਏ ਸੀ, ਉਹ ਸਾਰੇ ਹੀ ਇਹਨਾਂ ਨੇ ਉਸ ਹਾਲ ਦੇ ਵਿੱਚ ਇਕੱਠੇ ਕਰਤੇ ਅਤੇ ਉੱਥੇ 10 ਤੋਂ 12 ਘੰਟੇ ਇਹਨਾਂ ਨੇ ਆਪਾਂ ਨੂੰ ਬਹਾਲ ਕੇ ਰੱਖਿਆ ਕਿ ਜਿਹੜੇ ਤੰਦਰੁਸਤ ਨੇ ਉਹ ਵੀ ਬਿਮਾਰ ਹੋਵੋ।
ਮਨਦੀਪ ਨੇ ਸਾਰੀਆਂ ਗੱਲਾਂ ਇੱਕ ਵੀਡੀਓ ਜ਼ਰੀਏ ਲਾਈਵ ਹੋ ਕੇ ਵੀ ਦੱਸੀਆਂ ਨੇ ਅਤੇ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਆ ਕਿ ਲੋਕ ਕੀ ਕਰ ਸਕਦੇ ਨੇ ਇਸ ਖੱਜਲ ਖੁਆਰੀ ਤੋਂ ਬਚਣ ਲਈ। ਅਤੇ ਇਹ ਵੀਡੀਓ ਕਾਫੀ ਵਾਇਰਲ ਹੋਇਆ, ਇਹਦੇ ਥੱਲੇ ਬਹੁਤ ਸਾਰੇ ਕਮੈਂਟਸ ਵੀ ਆਏ ਆ, ਬੜੇ ਲੋਕਾਂ ਨੇ ਇਹਨੂੰ ਸ਼ੇਅਰ ਵੀ ਕੀਤਾ। ਇਸ ਵੀਡੀਓ 'ਚ ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਕਿਸ ਕਿਸਮ ਦੀਆਂ ਮੁਸ਼ਕਲਾਂ ਆਈਆਂ।
ਨਿਆਣੇ ਹੀ ਜਿਨ੍ਹਾਂ ਦੇ ਕੋਲ ਬੀਬੀਆਂ ਕੋਲ ਜਿਹੜੀਆਂ ਦਾਦੀਆਂ ਨਿਆਣੇ ਉੱਥੋਂ ਲੈ ਕੇ ਆਈਆਂ ਸੀਗੀਆਂ, ਉਹਨਾਂ ਦੇ ਕੋਲ ਜਿਹੜਾ ਪਾਣੀ ਆਪਾਂ ਗਰਮ ਕਰਦੇ ਹਾਂ ਨਿਆਣਿਆਂ ਦਾ ਸੁੱਕਾ ਦੁੱਧ ਘੋਲਣ ਵਾਸਤੇ, ਉਹ ਵੀ ਮੁੱਕ ਗਿਆ ਸੀ 2-3-4-5 ਘੰਟਿਆਂ ਦੇ ਵਿੱਚ। ਅਤੇ ਜਿੱਥੇ ਬੈਲਟ ਦੇ ਉੱਤੇ ਸਮਾਨ ਜਿਹਾ ਘੁੰਮਦਾ ਆ, ਉਹ ਹਾਲ ਜਿਹੜਾ ਦਿੱਲੀ ਜਿਨ੍ਹਾਂ ਨੇ ਵੇਖਿਆ ਵਾ, ਉਹਦੇ ਵਿੱਚ ਇੱਕ ਵਾਸ਼ਰੂਮ ਆ ਸਿਰਫ, ਇੱਕ ਜਨਾਨੀਆਂ ਦਾ ਅਤੇ ਇੱਕ ਬੰਦਿਆਂ ਦਾ। ਅਤੇ ਉਹ ਹਾਲ ਦੇ ਵਿੱਚ ਘੱਟੋ ਘੱਟ ਇਹਨਾਂ ਨੇ ਬਹੁਤਾ ਨਹੀਂ ਤਾਂ 1500 ਬੰਦਾ 12 ਘੰਟੇ ਇਕੱਠਾ ਕਰਕੇ ਰੱਖਿਆ, ਨਾ ਉਹਦੇ ਵਿੱਚ ਪਾਣੀ ਪੀਣ ਨੂੰ, ਨਾ ਉਹ 'ਚ ਕੁਝ ਖਾਣ ਨੂੰ, ਨਾ ਕੋਈ ਉਹਦੇ 'ਚ ਕੌਫੀ ਦੀ ਦੁਕਾਨ, ਨਾ ਕੋਈ ਗੱਲ ਨਾ ਬਾਤ। 12 ਘੰਟਿਆਂ 'ਚ ਇਹਨਾਂ ਨੇ ਸਾਨੂੰ 2 ਫਾਰਮ ਭਰਾਏ, ਬਾਹਰ ਕੱਢਿਆ, ਪਾਸਪੋਰਟ ਰੱਖਿਆ ਅਤੇ ਘਰ ਨੂੰ ਤੋਰਤਾ ਕਿ ਜਾਓ ਕੁਆਰੰਟਾਈਨ ਹੋ ਉੱਥੋਂ ਜਾ ਕੇ ਕੰਮ। ਜਦਕਿ ਇਹ 2 ਮਿੰਟਾਂ ਦਾ ਸੀਗਾ, ਇੱਕ ਫਾਰਮ ਭਰਾਉਂਦੇ ਅਤੇ ਬਾਹਰ ਤੋਰਦੇ, ਆਪਣੇ ਆਪਣੇ ਲੋਕ ਘਰਾਂ ਨੂੰ ਜਾਂਦੇ। ਪਰ ਇਹਨਾਂ ਨੇ ਘੱਟੋ ਘੱਟ 1000-1500 ਬੰਦਾ ਉੱਥੇ 10-12 ਘੰਟੇ ਲਈ ਵੀ ਖਾਓ ਇੱਕ ਦੂਜੇ ਦੀ ਹਵਾ, ਦੱਸ ਹੀ ਨਹੀਂ ਸਕਦਾ ਤੁਹਾਨੂੰ ਲਫ਼ਜ਼ਾਂ ਦੇ ਵਿੱਚ ਕਿ ਇਹਨਾਂ ਨੇ ਸਾਡੀ ਜ਼ਿੰਦਗੀ ਦਾ ਵਰਸਟ ਜਿਹੜਾ ਮੈਂ ਦਿਨ ਵੇਖਿਆ ਆਪਣਾ, ਉਹ ਆਹ ਵੇਖਿਆ ਵਾ ਜਿਹੜਾ ਮੈਂ ਹੁਣ ਵਾਪਸ ਆਇਆ ਇੱਥੋਂ ਆਸਟ੍ਰੇਲੀਆ ਤੋਂ। ਦਾਦੀਆਂ ਨਾਨੀਆਂ ਵਿਚਾਰੀਆਂ ਦੀਆਂ ਵੀ ਉਹਨਾਂ ਕੋਲ ਪਾਣੀ ਤੱਕ ਮੁੱਕ ਗਿਆ ਗਰਮ, ਜਿਹੜਾ ਬੋਤਲਾਂ 'ਚ ਪਾ ਕੇ ਲਿਆਉਂਦੀ, ਜਿਹੜੇ ਨਿਆਣੇ ਸਾਂਭਦੇ ਉਹਨਾਂ ਨੂੰ ਪਤਾ ਹੋਣਾ, ਨਾ ਉੱਥੇ ਪਾਣੀ ਸੀਗਾ ਉਸ ਹਾਲ ਦੇ ਵਿੱਚ। ਉਹ 'ਚ ਮਸ਼ੀਨਾਂ ਲੱਗੀਆਂ ਸੀ ਬੋਤਲਾਂ ਵਾਲੀਆਂ ਵਾਲੀ, ਵੈਂਡਿੰਗ ਮਸ਼ੀਨ ਕਿਹੜੀ ਇਹਨੂੰ ਕਹਿੰਦੇ ਆ, ਉਹ ਵੀ ਮਹਾਂ ਹੀ ਇੱਕ ਹੀ ਚੱਲਦੀ ਸੀ ਪਹਿਲਾਂ, 1.5 ਘੰਟਾ ਉਹ ਚੱਲੀ ਆ, ਉਹ 100 ਦੇ ਨੋਟ ਲੈਂਦੀ ਸੀ, 50 ਦੇ ਲੈਂਦੀ ਸੀ, ਇੰਡੀਅਨ ਕਰੰਸੀ ਕੋਈ ਲੈ ਕੇ ਨਹੀਂ ਆਇਆ ਬਹੁਤੀ ਆਪਣੇ ਨਾਲ, ਇੱਕ ਦੂਜੇ ਨੂੰ ਲੋਕ ਪਾਣੀ ਮੰਗਦੇ ਫਿਰਦੇ ਸੀਗੇ। ਕੋਈ ਇਹਨਾਂ ਦਾ ਹਿਸਾਬ ਕਿਤਾਬ ਨਹੀਂ ਕਿ ਆਪਾਂ ਕਿਸੇ ਬਜ਼ੁਰਗ ਦਾ ਲਿਹਾਜ਼ ਲੈ ਲਈਏ, ਕੋਈ ਆਪਾਂ ਨਿਆਣੇ ਦਾ ਲਿਹਾਜ਼ ਲੈ ਲਈਏ, ਕੋਈ ਕਿਸੇ 'ਤੇ ਇਹਨਾਂ ਨੂੰ ਤਰਸ ਨਹੀਂ ਆ ਕਿ ਨਾ ਉੱਥੇ ਪਾਣੀ ਧਾਣੀ ਆ, ਨਾ ਵਾਸ਼ਰੂਮ ਆ, ਕੋਈ ਵਾਸ਼ਰੂਮ ਤਾਂ ਉੱਥੇ ਲੈਣਾ ਆਉਣ ਲੱਗੀਆਂ ਸੀ ਜਿਸ ਤਰ੍ਹਾਂ ਸਿਲੰਡਰ ਦੀ ਪਰਚੀ ਕਟਾਉਣ ਆਏ ਹੁੰਦੇ ਆ ਕਿ, ਮਤਲਬ ਮੈਂ ਤੁਹਾਨੂੰ ਵਰਸਟ ਤੋਂ ਵਰਸਟ ਸਿਚੁਏਸ਼ਨ ਹੀ ਜਿਹੜੀ ਮੈਂ ਉਹ ਲਫ਼ਜ਼ਾਂ 'ਚ ਤੁਹਾਨੂੰ ਦੱਸ ਨਹੀਂ ਸਕਦਾ ਵੀ ਆਹ ਹੋਇਆ। ਵੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਕਰਦੇ ਕੀ ਸੀ ਕਿ ਫਲਾਈਟ ਵਾਈਜ਼ ਇਹਨਾਂ ਗਰੁੱਪ ਜਿਹੇ ਬਣਾਏ ਦੇ ਸੀਗੇ ਕਿ ਜਿਸ ਤਰ੍ਹਾਂ ਆਪਾਂ ਦੀ ਪਰਥ ਫਲਾਈਟ ਆ, ਉਹਦਾ ਉਹ ਗਰੁੱਪ ਆ, ਪੀ ਗਰੁੱਪ ਆ, ਐਨ ਗਰੁੱਪ, ਇਸ ਤਰ੍ਹਾਂ ਗਰੁੱਪ ਦਾ ਕਰ ਕਰਕੇ ਇੱਕ ਇੱਕ ਬੰਦਾ ਕੱਢਦੇ ਸੀਗੇ ਬਾਹਰ। ਫਿਰ ਕਰ ਕੀਤਾ ਕੀ, ਪਾਸਪੋਰਟ ਜਦੋਂ ਬਾਹਰ ਕੱਢਿਆ, ਪਾਸਪੋਰਟ ਸਾਡੇ ਕੋਲ ਲੈ ਲਿਆ, ਫਿਰ ਬਾਹਰ ਜਦੋਂ ਏਅਰਪੋਰਟ ਤੋਂ ਅਸੀਂ ਨਿਕਲ ਗਏ, ਉੱਥੋਂ ਫਿਰ ਆਪਾਂ ਕੋਲ ਇਹਨਾਂ ਨੇ ਪਾਸਪੋਰਟ ਸਾਨੂੰ ਫਿਰ ਵਾਪਸ ਕਰਤਾ। ਫਿਰ ਅਸੀਂ ਇੱਕ ਫੋਰਮ ਭਰਿਆ ਸੀਗਾ, ਉਹ ਫੋਰਮ ਨਾਲ ਪਾਸਪੋਰਟ ਦੇ ਕੇ ਅਤੇ ਫਿਰ ਇਹਨਾਂ ਨੂੰ ਦੇ ਦਿੱਤਾ। ਫਿਰ ਇਹਨਾਂ ਨੇ ਉਹ ਦਾ ਫੋਰਮ ਦਾ ਇੱਕ ਪੇਜ ਪੜ੍ਹ ਕੇ ਸਾਨੂੰ ਦੇ ਦਿੱਤਾ ਅਤੇ ਕਿਹਾ ਕਿ ਚਲੋ ਜੀ ਹੁਣ ਘਰ ਨੂੰ ਜਾਓ। ਅਤੇ ਆਪਾਂ ਇਹਨਾਂ ਨੂੰ ਪੁੱਛਿਆ ਕਿ ਬਾਈ ਜੇ ਘਰ ਨੂੰ ਹੀ ਜਾਣਾ ਆ, ਜਦੋਂ ਤੁਸੀਂ ਆ ਇੱਕ ਫੋਰਮ 7 ਕੁਸ਼ਚਨਾਂ ਦਾ ਤੁਹਾਡਾ ਫੋਰਮ ਹੀ ਭਰਾਉਣਾ ਵਾ ਅਤੇ 12 ਘੰਟੇ ਰੋਕਣ ਦਾ ਇੱਥੇ ਸਾਨੂੰ ਕੀ ਕੰਮ ਸੀਗਾ, ਬਿਮਾਰ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਰਲਾ ਕੇ ਇੱਥੇ ਕਿ ਜਾਂ ਇਹ ਮੋਟਿਵ ਆ ਤੁਹਾਡਾ, ਉਹ ਕੋਈ ਜਵਾਬ ਨਹੀਂ ਉਹਨੂੰ ਆਇਆ। ਉਹ ਠੇਕੇ ਜਿਹੇ ਦੇ ਬੰਦੇ ਇਹਨਾਂ ਨੇ ਰੱਖੇ ਆ, ਉਹੀ ਬਸ ਰੌਲਾ ਜਿਹਾ ਉੱਥੇ ਪਾਈ ਜਾਂਦੇ ਹੈਗੇ। ਚਾਹ ਪਾਣੀ ਕੋਈ ਕਿਸੇ ਨੂੰ ਕੱਖ ਨਹੀਂ, ਨਾ ਉੱਥੇ ਜਿਹੜੇ ਬਜ਼ੁਰਗ ਨੇ ਇੰਡੀਅਨ ਕਰੰਸੀ ਵਿਚਾਰਿਆਂ ਕੋਲ ਹੈ ਨਹੀਂ। ਬਾਹਰ ਨਿਕਲੇ ਉੱਥੇ ਇੱਕ ਕੌਫੀ ਦੀ ਮਸ਼ੀਨ ਸੀ, ਉੱਥੇ ਫਿਰ ਜਿੰਨੇ ਕੁ ਸਾਡੇ ਕੋਲ ਸੀਗੇ ਜਿੰਨੇ ਕੁ ਆਪਾਂ ਭੁਗਤਾ ਸਕੇ ਉਨੀਆਂ ਕੁ ਆਪਾਂ ਮਾਈਆਂ ਵਿਚਾਰੀਆਂ ਨੂੰ ਚਾਹ ਪਾਣੀ ਕੌਫੀ ਉੱਥੇ ਪਿਆਇਆ, ਕੁਝ ਆਪ ਪੀਤਾ, ਆਪਾਂ ਨੂੰ ਸਾਹ ਮਾੜਾ ਮੋਟਾ ਆਇਆ ਕਿਤੇ।
ਅਤੇ ਇਸ ਦੌਰਾਨ ਮਨਦੀਪ ਸਿੰਘ ਹੁੰਦਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਗਰ ਮਜਬੂਰੀ ਬਸ ਭਾਰਤ ਆਉਣਾ ਹੀ ਪੈ ਰਿਹਾ, ਦਿੱਲੀ ਹਵਾਈ ਅੱਡੇ 'ਤੇ ਤੁਸੀਂ ਉਤਰਨਾ, ਤਾਂ ਇਸ ਸਿਲਸਿਲੇ 'ਚ ਕੀ ਕਰ ਸਕਦੇ ਹੋ? ਖਾਸ ਤੌਰ 'ਤੇ ਉਹ ਬਜ਼ੁਰਗ ਜਿਹੜੇ ਇਸ ਵੇਲੇ ਪਰਤ ਰਹੇ ਆ, ਉਹਨਾਂ ਨੂੰ ਕਿਸ ਕਿਸਮ ਦੀ ਸਹੂਲਤ ਦੇਣ ਦੀ ਲੋੜ ਆ, ਜਾਂ ਕਿਸ ਢੰਗ ਨਾਲ ਉਹਨਾਂ ਨੂੰ ਆਪਣੀ ਤਿਆਰੀ ਕਰਨੀ ਚਾਹੀਦੀ ਆ?
ਇੱਕ ਤਾਂ ਸਭ ਤੋਂ ਪਹਿਲਾਂ ਕੀ ਕਰੋ ਕਿ ਬਜ਼ੁਰਗਾਂ ਨੂੰ ਉੱਥੇ ਰੱਖੋ, ਭੇਜੋ ਨਾ। ਜੇ ਬਹੁਤ ਜ਼ਿਆਦਾ ਫਸੀ ਪਈ ਆ ਤਾਂ ਉਹਨਾਂ ਨੂੰ ਇੰਡੀਅਨ ਕਰੰਸੀ ਦੇ ਕੇ ਭੇਜੋ। 10 ਤੋਂ 12 ਘੰਟੇ ਵਾਸਤੇ ਜਿਹੜਾ ਫੂਡ ਆ ਉਹ ਉਹਨਾਂ ਦੇ ਆਪਣੇ ਬੈਗ ਦੇ ਵਿੱਚ ਹੋਣਾ ਚਾਹੀਦਾ ਆ। ਸੈਨੀਟਾਈਜ਼ਰ ਜਿਹੜੇ ਆਪਣੇ ਹੈਗੇ ਨੇ ਉਹਨਾਂ ਕੋਲ ਜ਼ਿਆਦਾ ਹੋਣਾ ਚਾਹੀਦਾ, ਕਿਉਂਕਿ ਆਪਾਂ ਦਾ ਟਾਈਮ ਉੱਥੇ ਵਾਹਵਾ ਲੱਗਣਾ ਹੈਗਾ ਆ। ਪੈੱਨ ਇਹਨਾਂ ਨੂੰ ਜ਼ਰੂਰ ਦੇ ਕੇ ਭੇਜੋ। ਫੋਰਮ ਆ, ਮੈਂ ਤੁਹਾਨੂੰ ਉਹਦੇ ਕੁਸ਼ਚਨ ਦੱਸ ਦਿੰਦਾ ਹੁਣੇ ਕਿ ਫੋਰਮ ਦੇ ਕੁਸ਼ਚਨ ਕਿਹੜੇ ਕਿਹੜੇ ਹੋਣਗੇ। ਪਾਸਪੋਰਟ ਹੋਲਡਰ ਦਾ ਨਾਂ, ਆਪਣਾ ਨਾਂ ਉੱਥੇ ਲਿਖਣ, ਪਾਸਪੋਰਟ ਨੰਬਰ, ਪਾਸਪੋਰਟ ਦੀ ਇਸ਼ੂ ਡੇਟ, ਅਤੇ ਪਾਸਪੋਰਟ ਇਸ਼ੂ ਕਿੱਥੋਂ ਹੋਇਆ ਉਹ ਵਾਲਾ, ਜਿਹੜਾ ਫੋਨ ਨੰਬਰ ਇੰਡੀਆ ਚੱਲਣਾ ਆ ਉਹ ਵਾਲਾ, ਜਿਹੜਾ ਪੂਰਾ ਪਤਾ ਆ ਤੁਹਾਡਾ ਉਹ ਵਾਲਾ, ਜਿਹੜਾ ਪਿੰਨ ਕੋਡ ਆ ਤੁਹਾਡੇ ਸ਼ਹਿਰ ਦਾ ਉਹ, ਅਤੇ ਇੱਕ ਈਮੇਲ ਆਈ ਡੀ। ਇੱਕ ਫੋਰਮ ਇਹ ਆ, ਇੱਕ ਫੋਰਮ ਦੂਜਾ ਆ, ਉਹਦੇ 'ਤੇ ਲਿਖਿਆ ਇੱਕ ਤੁਹਾਡਾ ਨਾਂ, ਇੱਕ ਸੀਟ ਨੰਬਰ। ਇੱਕ ਸੀਟ ਨੰਬਰ ਜ਼ਰੂਰ ਦੱਸੋ ਕਿ ਬੋਰਡਿੰਗ ਪਾਸ 'ਤੇ ਕਿੱਥੇ ਜੀ ਲਿਖਿਆ ਹੁੰਦਾ ਬਜ਼ੁਰਗਾਂ ਨੂੰ। ਫਲਾਈਟ ਨੰਬਰ ਜਿਹੜੀ ਆ ਉਹ ਤੁਸੀਂ ਟਿਕਟ ਤੋਂ ਵੇਖ ਕੇ ਉਹਨਾਂ ਨੂੰ ਦੱਸੋ ਵੀ ਤੁਹਾਡੀ ਕੀ ਆ। ਪਾਸਪੋਰਟ ਨੰਬਰ ਜਿੱਥੇ ਹੈਗਾ ਉਹ ਦੱਸੋ, ਡੇਟ ਆਫ ਅਰਾਈਵਲ ਕਦੋਂ ਤੁਹਾਡਾ ਜਹਾਜ਼ ਪਹੁੰਚਣਾ ਵਾ ਉਹ ਉਹਨਾਂ ਨੂੰ ਦੱਸੋ। ਪੋਰਟ ਆਫ ਓਰੀਜਨ ਆਫ ਜਰਨੀ, ਕਿੱਥੋਂ ਚੱਲੀ ਆ ਫਲਾਈਟ, ਪਰਥ ਤੋਂ ਆਸਟ੍ਰੇਲੀਆ ਤੋਂ ਚੱਲੀ ਆ ਉਹ ਦੱਸੋ, ਕਿੱਥੇ ਉਤਰੀ ਆ, ਦਿੱਲੀ ਇੰਡੀਆ ਉਤਰੀ ਆ ਉਹ ਦੱਸੋ। ਅਤੇ ਬਾਕੀ ਆਪਣਾ ਜਿਹੜਾ ਤੁਹਾਡਾ ਐਡਰੈਸ ਆ ਅਤੇ ਪਿੰਨ ਆ ਤੁਹਾਡੇ ਸ਼ਹਿਰ ਦਾ, ਜੇ ਫਿਰੋਜ਼ਪੁਰ ਤੋਂ ਆਉਂਦੇ ਉੱਥੋਂ ਦਾ, ਅਤੇ ਥੱਲੇ ਸਿਗਨੇਚਰ। ਸੋ ਆਹ ਚੀਜ਼ਾਂ ਆਪਣੇ ਸਿਆਣਿਆਂ ਨੂੰ ਜ਼ਰੂਰ ਦੱਸ ਕੇ ਭੇਜੋ। ਆਪਾਂ ਘੱਟੋ ਘੱਟ 20-25 ਜਾਣਿਆਂ ਦੇ ਫੋਰਮ ਭਰੇ ਆ ਉੱਥੇ। ਕਈ ਇੱਧਰੋਂ ਕੋਈ ਆ ਜੇ ਕਾਕਾ ਫੋਰਮ ਭਰਦੇ, ਕੋਈ ਉੱਧਰੋਂ ਆ ਜੇ, ਆਪਾਂ ਨੂੰ ਆਪਣਾ ਨਾ ਪਤਾ ਲੱਗੇ, ਹੁੰਦੀ ਤਾਂ ਖੱਜਲ ਖੁਆਰੀ ਆ ਹੈਲਪ ਕਰਨ ਨੂੰ ਜੀ ਕਰਦਾ ਬੰਦੇ ਦਾ, ਪਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੰਨਾ ਕਿੰਨਿਆਂ ਕੁ ਦੇ ਕਰਾਂਗੇ? 300 ਬੰਦਾ ਵਿੱਚੋਂ ਜੇ 100 ਬੰਦੇ ਨੂੰ ਫੋਰਮ ਭਰਨਾ ਨਾ ਆਉਂਦਾ ਹੋਏ ਤਾਂ ਕੀ ਕਰਾਂਗੇ? ਮਾੜੀ ਮੋਟੀ ਹੈਲਪ ਚਲੋ ਠੀਕ ਆ, ਪਰ ਇਹ ਆ ਕਿ ਤੁਸੀਂ ਕੁਝ ਨਾ ਕੁਝ ਦੱਸ ਕੇ ਜ਼ਰੂਰ ਭੇਜੋ ਉਹਨਾਂ ਨੂੰ। ਇੰਡੀਅਨ ਕਰੰਸੀ ਜ਼ਰੂਰ ਦੇ ਕੇ ਭੇਜੋ ਉਹਨਾਂ ਨੂੰ, ਫੂਡ ਪ੍ਰੋਪਰ ਦੇ ਕੇ ਭੇਜੋ, ਬੱਚੇ ਆਪਣੇ ਬਿਲਕੁਲ ਨਾ ਭੇਜੋ ਆਪਣੇ ਮਾਂ ਪਿਓ ਦੇ ਨਾਲ। ਇਹ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ, ਜੇ ਭੇਜਣੇ ਆ ਤਾਂ ਸਲਾਹ ਇਹੋ ਆ ਕਿ ਦੁੱਧ ਦਾ ਦੋਨਾਂ ਦਾ ਪ੍ਰੋਪਰ, ਜਿਹੜਾ ਦਵਾਈਆਂ ਜਿਹੜੀਆਂ ਨੇ ਉਹ ਪ੍ਰੋਪਰ ਨਾਲ ਆਪਣੇ ਪਾ ਕੇ ਭੇਜੋ, ਪਰ ਨਾ ਹੀ ਭੇਜੋ ਨਿਆਣੇ ਤਾਂ ਬਹੁਤ ਵਧੀਆ ਗੱਲ ਆ। ਇੱਕ ਦੋ ਬੀਬੀਆਂ ਲੈ ਕੇ ਆਈਆਂ ਸੀਗੀਆਂ, ਰੋਣਾ ਨਿਕਲਣ 'ਤੇ ਆ ਗਿਆ ਸੀ ਨਿਆਣਿਆਂ ਦਾ ਮੂੰਹ ਵੇਖ ਕੇ। ਅਸੀਂ ਵੀ ਨਿਆਣਿਆਂ ਵਾਲੇ ਹਾਂ, ਆਪਣੇ ਚੇਤਾ ਆਉਂਦੇ ਸੀ ਉਹਨਾਂ ਵੱਲ ਵੇਖ ਕੇ, ਜੇ ਆਪਣਾ ਆਹ ਹਾਲ 'ਚ ਹੁੰਦਾ ਤਾਂ ਸਾਡਾ ਕੀ ਬਣਦਾ। ਅਗਲਿਆਂ ਨੇ ਉੱਥੇ ਸੌਣ ਨੂੰ ਮਜਬੂਰ ਕਰਤਾ, ਉਹ ਜਿਹੜੀ ਸਮਾਨ ਲਗੇਜ ਵਾਲੀ ਬੈਲਟ ਹੁੰਦੀ, ਫਿਰ ਉੱਥੇ ਸੁੱਤੇ 2-3 ਘੰਟੇ ਆਪਾਂ, ਉਹਦੇ 'ਤੇ ਸਾਰੇ ਸੁੱਤੇ ਦੇ ਸੀ, ਜਿਸ ਤਰ੍ਹਾਂ ਰੇਲਵੇ ਸਟੇਸ਼ਨ 'ਤੇ ਸੁੱਤੇ ਹੁੰਦੇ ਆ, ਇਤਨਾ ਹਵਾ ਇੱਕ ਦੂਜੇ ਦੀ ਸਾਰੇ ਲੈ ਆਉਂਦੇ ਸੀ ਮਜ਼ੇ ਨਾਲ, ਲਾਗੇ ਲਾਗੇ ਲੰਮੇ ਪੈ ਕੇ। ਕਦੀ ਆਪਾਂ ਨਿੰਦਿਆ ਨਹੀਂ ਆਪਣੇ ਮੁਲਕ ਨੂੰ, ਪਰ ਵਾਕਿਆ ਜੇ ਕੁਸ਼ਚਨ ਦਾ ਤੁਸੀਂ ਆਂਸਰ ਕਿਸੇ ਤੋਂ ਪੁੱਛੋ ਤਾਂ ਉਹਨਾਂ ਕੋਲ, ਫੌਜੀਆਂ ਕੋਈ ਆਂਸਰ ਨਹੀਂ ਕਿ ਆਪਾਂ ਤੁਹਾਨੂੰ 12 ਘੰਟੇ ਇੱਥੇ ਕਿਹੜੀ ਗੱਲੋਂ ਬਿਠਾ ਕੇ ਰੱਖਿਆ ਵਾ। ਨਾ ਮੈਨੂੰ ਅਜੇ ਤੱਕ ਸਮਝ ਆਇਆ, ਨਾ ਮੇਰੇ ਨਾਲ ਦੇ ਵੀਰ ਨੂੰ ਸਮਝ ਆਇਆ, ਨਾ ਹੋਰ ਕਿਸੇ ਨੂੰ ਸਮਝ ਆਇਆ, ਈਵਨ ਕਿ ਉਹਨਾਂ ਨੂੰ ਆਪ ਵੀ ਨਹੀਂ ਸਮਝ ਆਇਆ ਵੀ ਕਾਹਤੋਂ ਅਸੀਂ ਇਹਨਾਂ ਨੂੰ ਬਿਠਾਲ ਕੇ ਰੱਖ ਲਿਆ ਇੱਥੇ।
ਇੱਥੇ ਇਹ ਵੀ ਦੱਸੀਏ ਕਿ ਜਹਾਜ਼ ਵਿੱਚ ਤੁਹਾਨੂੰ ਮਾਸਕ ਪਾਉਣਾ ਪੈ ਸਕਦਾ, ਉੱਤੇ ਕਈ ਵਾਰ ਫੇਸ ਸ਼ੀਲਡ ਵੀ ਲੱਗੀ ਹੁੰਦੀ ਹੈ। ਸੋ ਕੋਵਿਡ-19 ਦੇ ਚੱਲਦਿਆਂ ਬਹੁਤ ਸਾਰੇ ਪ੍ਰਬੰਧ ਏਅਰਲਾਈਨਸ ਵੱਲੋਂ ਵੀ ਕੀਤੇ ਜਾ ਰਹੇ ਨੇ, ਪਰ ਅਸੀਂ ਤੁਹਾਨੂੰ ਜਿਹੜੀ ਜਾਣਕਾਰੀ ਦੇ ਰਹੇ ਹਾਂ ਉਹ ਦਿੱਲੀ ਹਵਾਈ ਅੱਡੇ 'ਤੇ ਉਤਰਦਿਆਂ ਕੀ ਵਾਪਰਦਾ ਉਹ ਸੰਬੰਧੀ ਹੈ। ਦੱਸਦੇ ਜਾਈਏ ਕਿ ਮਨਦੀਪ ਸਿੰਘ ਹੁੰਦਲ ਦੇ ਇਹ ਨਿੱਜੀ ਵਿਚਾਰ ਨੇ, ਤੁਸੀਂ ਜਾਣਾ ਵਾ ਜਾਂ ਨਹੀਂ ਜਾਣਾ ਇਸ ਸੰਬੰਧੀ ਤੁਸੀਂ ਵੱਖੋ ਵੱਖਰੀਆਂ ਥਾਵਾਂ ਤੋਂ ਜਾਣਕਾਰੀ ਇਕੱਠੀ ਕਰ ਸਕਦੇ ਹੋ ਅਤੇ ਫਿਰ ਆਪਣਾ ਮਨ ਬਣਾ ਸਕਦੇ ਹੋ। ਇਹ ਤੁਹਾਡੀ ਨਿੱਜੀ ਯਾਤਰਾ ਹੈ ਅਤੇ ਪੇਸ਼ ਕੀਤੇ ਗਏ ਵਿਚਾਰ ਕਿਸੇ ਦੇ ਜ਼ਾਤੀ ਤਜ਼ਰਬੇ ਨੇ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾ।
You with SBS Radio.